ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾਂ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਪੈ ਬਿਨਸੇ ਨਿਰਭਉ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ। ਚਰਨ ਕਵਲ ਹਿਰਦੇ ਅੰਤਰ ਧਾਰੇ, ਅਗਨ ਸਾਗਰ ਗੁਰ ਪਾਰੇ ਉਤਾਰੇ। ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ। ਗੌੜੀ ਮਹਲਾ ਪੰਜਵਾਂ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਬਾਣੀ ਨੂੰ ਪੜ੍ਹਨ ਵਾਸਤੇ, ਸੁਣਨ ਵਾਸਤੇ, ਗਾਉਣ ਵਾਸਤੇ ਅਤੇ ਵਿਚਾਰ ਕਰਨ ਦੇ ਲਈ ਸਾਧ ਸੰਗਤ ਦੀ ਵੀ ਸਥਾਪਨਾ ਕੀਤੀ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦੇ ਨਾਲ ਜੁੜਦੇ ਹਨ, ਕਿਉਂਕਿ ਸਤਿਗੁਰੂ ਦਾ ਹੁਕਮ ਹੀ ਹੈ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਤਿਗੁਰੂ ਕਹਿੰਦੇ ਨੇ ਬਾਣੀਆਂ ਸਿਰ ਬਾਣੀ ਸਤਿਗੁਰੂ ਦੀ ਬਾਣੀ ਹੈ। ਸਭ ਗੁਰਸਿੱਖ ਮਾਈ ਭਾਈ ਨੂੰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਹੈ ਕਿ ਐ ਗੁਰਸਿੱਖੋ, ਤੁਸਾਂ ਸਤਿਗੁਰੂ ਦੀ ਬਾਣੀ ਨੂੰ ਹੀ ਗਾਉਣਾ ਹੈ। ਸਤਿਗੁਰੂ ਦੀ ਬਾਣੀ ਤੋਂ ਬਿਨਾਂ ਜਿਹੜੀ ਹੋਰ ਬਾਣੀ ਹੈ ਉਹਦੇ ਬਾਰੇ ਸਤਿਗੁਰੂ ਦਾ ਕੀ ਦ੍ਰਿਸ਼ਟੀਕੋਣ ਹੈ, ਉਹਦੇ ਲਈ ਵੀ ਹਜ਼ੂਰ ਨੇ ਇਸ ਗੱਲ ਦਾ ਫੈਸਲਾ ਕਰ ਦਿੱਤਾ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਸਤਿਗੁਰੂ ਦੀ ਬਾਣੀ ਤੋਂ ਬਿਨਾਂ ਜਿਹੜੀ ਹੋਰ ਕਿਸੇ ਮਨੁੱਖ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਉਹ ਬਾਣੀ ਕੱਚੀ ਬਾਣੀ ਹੈ। ਇਸ ਲਈ ਸਤਿਗੁਰੂ ਦੀ ਸੱਚੀ ਬਾਣੀ ਨੂੰ ਛੱਡ ਕੇ ਹੋਰ ਕੱਚੀ ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਦੀ ਇੱਕ ਐਸੀ ਅਮੋਲਕ ਦਾਤ ਬਖਸ਼ੀ ਹੈ। एक ऐसा अमोलक खजाना है, पीऊ दादे का खोल डिठा खजाना, ता मेरा मन पया निदाना, रतन लाल जाका कशु न मोल, परे पंडार अखूट अतोल, खावे है खर्चा है रल मिल पाई, तोट ना आवे वध दो जाई, ये खजाना कदे मुकण वाला नहीं है। सो आप संगतां वडभागी हो उस गुरबाणी दे खजाने दे विच सांझ पा रहे हो। पंजवें गुरदेव धन गुरु अर्जन देव महाराज दे पवित्र शब्दां दी विचार चल रही है। सतगुरु दे पावन चरणां दे विच गुरसिखां ने बेनती कीती, ऐ ग्रीवन वाहि सतगुरु जी, आप कृपा करो सानू ये दसो, साडे मन दे विच कई तरह के डर हुंदे ने, कई तरह के साडे घरां दे विच लड़ाई झगड़े कलेश भी हुंदे हन, आप कोई ऐसा तरीका दसो जिदे नाल साडे डर भी दूर हो जाण ते लड़ाई झगड़े भी मुक जाण। तां साहिब सतगुरु सच्चे पातशाह ने इस पावन शब्द दियां रहाउ दियां पंक्तियां अंदर फरमाया है, पै बिन से निरपो हर त्याया, साध संग हर के गुण गाया, रहाओ गुरमुखो असां साध संगत दे नाल मिलके वाहिगुरु दे गुणा नू गाया है, पाव इलाही बाणी दा कीर्तन कीता है, अते नाल ही निरपो हर त्याया, उस निरपो स्वरूप अकाल पुरख वाहिगुरु नू त्याया, पाव उसनू चेते कीता है। एदा लाभ की होया पै बिनसे, हर तरह दे पै नाश हो गए, सत प्रकार दे पै लिखे हन, एह पै परलोक पै जन्म वेदना जात, अनरख्या और गुप्त पै अक्ष मात्र पै सात, इस लोक दा पै कोई इहदे विच साडे ते कष्ट ना आवे, फिर परलोक दा पै अगे जाके जमा दे नाल वाह ना पै जावे, जन्म वेदना जात, जन्म दी पीड़ा दा पै किते माता दे गर्भ दे विच ना पुठा लटकना पवे, ए भी एक डर है। अते जात बरादरी दा डर भी हर इंसान दे मन दे विच हुंदा है, कोई ऐसी गल ना हो जावे जिदे नाल बरादरी विचों बाई काट कीता जावे, भांडा छिकिया जावे, ए भी एक पै हुंदा है। अन रखिया और गुप्त पै, जिथे कोई रखिया ना होवे, आदमी अकला होवे, दुश्मन हमला कर देन, उत्थे भी बड़ा मन दे विच पै हुंदा है, ए गुप्त पै हुंदा है। कोई गुप्त रूहां दा, भूतां प्रेतां दा, बई ओ मेरे ते कोई हमला ना कर देन। अन रखिया और गुप्त पै अक्स मात्र पै साथ, कोई अचन चेत कोई ना कोई एक्सीडेंट ना हो जावे, कोई हादसा ना हो जावे, ए भी बंदे दे मन दे विच पै बनिया रहिंदा है। पर साहिब सतगुरु सच्चे पातशाह कहिंदे ने भी सारे डर दूर करन दे लई इको ही फार्मूला है, वो फार्मूला की है, तुसी साध संगत विच आओ, इत्थे बैठ के वाहिगुरू दे कीर्तन नाल जुड़ो ते नाल वाहिगुरू दा सिमरन करो। जदों निरपो वाहिगुरू दा सिमरन करोगे, जिन निरपो जिन हर निरपो ते आया जी, तिनका पाओ सब गुआसी, थोड़े सारे डर पै दूर हो जाणगे। लो हुण आरंभ तो साहिब सतगुरु धन गुरु अर्जन देव महाराज पावन पवित्र उपदेश बख्शिश कर रहे हैं। संगतां प्रेम दे नाल शब्द दी विचार सुनो ते एक वारी प्यार दे नाल आखो, सतनाम श्री वाहे गुरु साहिब जीओ।
गौड़ी महला पंजवा, कल कलेस गुर शब्द निवारे।
लो हुण पंजवें गुरदेव गुरु अर्जन देव महाराज सच्चे पातशाह फरमाउंदे ने, गुरमुखो जिन्ने भी कल्पना कलेश सन ਅਥਵਾ ਲੜਾਈ ਝਗੜੇ ਸਨ, ਜਿਨ੍ਹਾਂ ਦੇ ਕਾਰਨ ਸਾਡੇ ਘਰ ਦੇ ਵਿੱਚ ਕਲੇਸ਼ ਬਣਿਆ ਰਹਿੰਦਾ ਸੀ, ਉਹ ਗੁਰੂ ਸ਼ਬਦ ਨੇ ਨਿਵਰਤ ਕਰ ਦਿੱਤੇ ਹਨ। ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਗੁਰੂ ਸ਼ਬਦ ਤੋਂ ਅਗਵਾਈ ਲਈ ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਢਾਲ ਲਿਆ, ਇਹਦੇ ਨਾਲ ਸਾਡੇ ਘਰਾਂ ਦੇ ਲੜਾਈ ਝਗੜੇ ਵੀ, ਕਲਪਨਾ ਕਲੇਸ਼ ਵੀ ਸਾਰੇ ਨਿਵਰਤ ਹੋ ਗਏ ਹਨ।
ਆਵਣ ਜਾਣ ਰਹੇ ਸੁਖ ਸਾਰੇ।
ਹੋਰ ਇਸਦਾ ਲਾਭ ਕੀ ਹੋਇਆ? ਹਜ਼ੂਰ ਕਹਿੰਦੇ ਨੇ ਆਵਣ ਜਾਣ ਰਹੇ, ਹੁਣ ਆਵਾਗਮਨ ਦੇ ਗੇੜ ਵੀ ਮੁੱਕ ਗਏ ਅਤੇ ਸੁੱਖ ਸਾਰੇ, ਸਾਨੂੰ ਸਾਰੇ ਸੁੱਖ ਵੀ ਪ੍ਰਾਪਤ ਹੋ ਗਏ ਨੇ। ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਜਦੋਂ ਗੁਰੂ ਸ਼ਬਦ ਦੀ ਓਟ ਲੈ ਲਈ, ਗੁਰਬਾਣੀ ਦੀ ਓਟ ਲੈ ਲਈ, ਇਹਦੇ ਨਾਲ ਆਉਣ ਜਾਣ ਤੋਂ ਵੀ ਰਹਿ ਗਏ ਅਤੇ ਸਾਰੇ ਸੁੱਖ ਵੀ ਪ੍ਰਾਪਤ ਕਰ ਲਏ।
ਬਿਨਸੇ ਨਿਰਭਉ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕੀਤੀ ਅਤੇ ਨਾਲ ਹੀ ਉਸ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਇਹਦਾ ਫਲ ਸਾਨੂੰ ਇਹ ਮਿਲਿਆ, ਪੈ ਬੈਨਸੇ ਹਰ ਕਿਸਮ ਦੇ ਡਰ ਪੈ ਸਾਡੇ ਦੂਰ ਹੋ ਗਏ।
ਚਰਨ ਕਵਲ ਰਿਦ ਅੰਤਰ ਧਾਰੇ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹੁਣ ਅਸੀਂ ਅਕਾਲ ਪੁਰਖ ਦੇ ਅਥਵਾ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ।
ਸਾਗਰ ਗੁਰ ਪਾਰ ਉਤਾਰੇ।
ਤੇ ਹੁਣ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਨੇ ਕਿਰਪਾ ਕਰਕੇ ਜੋ ਸੰਸਾਰ ਅੱਗ ਦਾ ਸਮੁੰਦਰ ਸੀ, ਇਸ ਤੋਂ ਸਾਨੂੰ ਪਾਰ ਉਤਾਰ ਦਿੱਤਾ ਹੈ। ਇੱਕ ਤੇ ਪਾਣੀ ਦਾ ਸਮੁੰਦਰ ਹੈ ਨਾ, ਉਹ ਤੇ ਬਾਹਰ ਹੈ, ਪਰ ਇਸ ਸੰਸਾਰ ਨੂੰ ਸਤਿਗੁਰੂ ਨੇ ਬਾਣੀ ਵਿੱਚ ਅੱਗ ਦਾ ਸਮੁੰਦਰ ਲਿਖਿਆ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਤਿਤ ਸਰ ਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ। ਇਹ ਸੰਸਾਰ ਇੱਕ ਐਸਾ ਸਮੁੰਦਰ ਹੈ ਜਿਸ ਦੇ ਵਿੱਚ ਇਸ ਨੂੰ ਰਚਣ ਵਾਲੇ ਨੇ ਪਾਣੀ ਦੀ ਥਾਂ 'ਤੇ ਪਾਵਕ ਅੱਗ ਨੂੰ ਪੈਦਾ ਕੀਤਾ ਹੋਇਆ। ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਨਦੀਆਂ ਪੈਂਦੀਆਂ ਨੇ, ਇੱਧਰ ਸੰਸਾਰ ਦੇ ਸਮੁੰਦਰ ਵਿੱਚ ਵੀ ਅੱਗ ਦੀਆਂ ਨਦੀਆਂ ਪੈ ਰਹੀਆਂ ਨੇ। ਉਹ ਕਿਹੜੀਆਂ ਅੱਗ ਦੀਆਂ ਨਦੀਆਂ ਹਨ? ਉਹਨਾਂ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਨਿਰਣਾ ਕੀਤਾ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਤੋਂ ਮੁਰਾਦ ਹੈ ਹੰਕਾਰ ਦੀ ਅਥਵਾ ਹਿੰਸਾ ਦੀ, ਇਹ ਵੀ ਇੱਕ ਅੱਗ ਦੀ ਨਦੀ ਹੈ। ਹੇਤ ਮੋਹ ਵੀ ਇੱਕ ਅੱਗ ਦੀ ਨਦੀ ਹੈ। ਲੋਭ ਅਤੇ ਕ੍ਰੋਧ ਇਹ ਵੀ ਅੱਗ ਦੀਆਂ ਨਦੀਆਂ ਨੇ। ਹਜ਼ੂਰ ਕਹਿੰਦੇ ਨੇ ਵੀ ਹੁਣ ਗੁਰੂ ਨੇ ਕਿਰਪਾ ਕੀਤੀ ਹੈ, ਅਗਨ ਸਾਗਰ ਗੁਰ ਪਾਰੇ ਉਤਾਰੇ, ਗੁਰੂ ਮਹਾਰਾਜ ਨੇ ਇਸ ਅੱਗ ਦੇ ਸਮੁੰਦਰ ਸੰਸਾਰ ਤੋਂ ਪਾਰ ਉਤਾਰ ਦਿੱਤਾ ਹੈ।
ਉਡਤ ਜਾਤ ਪੂਰੇ ਗੁਰ ਕਾਢੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਹਿਲਾਂ ਤੇ ਅਸੀਂ ਡੁੱਬਦੇ ਜਾ ਰਹੇ ਸੀ, ਪਰ ਜਦੋਂ ਪੂਰੇ ਗੁਰੂ ਦੀ ਓਟ ਲੈ ਲਈ ਤੇ ਪੂਰੇ ਗੁਰੂ ਨੇ ਸਾਨੂੰ ਬਾਹਰ ਕੱਢ ਲਿਆ ਹੈ।
ਜਨਮ ਜਨਮ ਕੇ ਟੂਟੇ ਗਾਂਢੇ।
ਅਸੀਂ ਜਨਮਾਂ ਜਨਮਾਂ ਤੋਂ ਵਾਹਿਗੁਰੂ ਤੋਂ ਟੁੱਟੇ ਹੋਏ ਸਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ, ਕਿਉਂਕਿ ਸਤਿਗੁਰੂ ਦਰਗਾਹੀ ਬਸੀਟ ਸਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਸਤਿਗੁਰੂ ਨੇ ਟੁੱਟਿਆਂ ਨੂੰ ਗੰਢ ਦਿੱਤਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਕਈ ਜਨਮਾਂ ਦਾ ਸੰਬੰਧ ਟੁੱਟਿਆ ਹੋਇਆ ਸੀ ਤੇ ਸਤਿਗੁਰੂ ਨੇ ਕਿਰਪਾ ਕੀਤੀ, ਨਾਮ ਦੁਆਰਾ ਉਸ ਵਾਹਿਗੁਰੂ ਦੇ ਨਾਲ ਟੁੱਟੇ ਮਨ ਵੀ ਗੰਢ ਦਿੱਤੇ।
ਓਹ ਨਾਨਕ ਤਿਸ ਗੁਰ ਬਲਿਹਾਰੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ
ਜਿਸ ਭੇਟਤ ਗਤ ਪਈ ਹਮਾਰੀ,
ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੀ ਗਤ ਦਾ ਅਰਥ ਹੈ ਕਲਿਆਣ ਹੋ ਗਈ ਹੈ, ਸਾਡੀ ਮੁਕਤੀ ਹੋ ਗਈ ਹੈ, ਸਾਡਾ ਜੀਵਨ ਕਿਰਤ ਕਿਰਤ ਹੋਇਆ ਹੈ। ਅਸੀਂ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਗੌੜੀ ਮਹੱਲਾ ਪੰਜਵਾਂ, ਸਾਧ ਸੰਗ ਤਾਂ ਕੀ ਸਰਨੀ ਪਰਹਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਕਿਧਰੇ ਸਾਨੂੰ ਮਹਾਂਪੁਰਖਾਂ ਦੀ ਸੰਗਤ ਦਾ ਸੁਭਾਗ ਮਿਲ ਜਾਵੇ ਤਾਂ ਸਾਨੂੰ ਉੱਥੇ ਕੀ ਕਰਨਾ ਚਾਹੀਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਲਈ ਸਾਨੂੰ ਉਪਦੇਸ਼ ਦਿੰਦੇ ਹਨ, ਸਾਧ ਸੰਗ ਤਾਂ ਕੀ ਸਰਨੀ ਪਰਹੋ। ਗੁਰਮੁਖੋ, ਜਦੋਂ ਸਾਧ ਸੰਗਤ ਵਿੱਚ ਜਾਓ, ਸਾਧ ਸੰਗਤ ਵਿੱਚ ਜਾ ਕੇ ਤਾਂ ਕੀ ਸਰਨੀ ਪਰਹੋ। ਤੁਸੀਂ ਜਿਹੜਾ ਮਹਾਂਪੁਰਖ ਹੈ ਅਥਵਾ ਸਤਿਗੁਰੂ ਨੇ, ਵੀ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ ਜਾਓ ਅਤੇ ਜਾਂ ਗੁਰਮੁਖਾਂ ਦੀ ਸੰਗਤ ਮਿਲ ਜਾਵੇ ਤਾਂ ਤੁਸੀਂ ਉਸ ਗੁਰਮੁਖ ਦੀ ਸ਼ਰਨ ਵਿੱਚ ਜਾ ਕੇ ਪੈ ਜਾਓ।
ਮਨ ਤਨ ਆਪਣਾ ਆ ਗਏ ਧਰੋ,
ਤੇ ਆਪਣਾ ਮਨ ਵੀ ਤੇ ਆਪਣਾ ਤਨ ਵੀ ਉਹਦੇ ਅੱਗੇ ਰੱਖ ਦਿਓ, ਭਾਵ ਆਪਣਾ ਤਨ ਵੀ ਤੇ ਮਨ ਵੀ ਉਹਦੇ ਚਰਨਾਂ ਵਿੱਚ ਭੇਟ ਕਰ ਦਿਓ।
ਅੰਮ੍ਰਿਤ ਨਾਮ ਪੀਵਹੁ ਮੇਰੇ ਭਾਈ।
ਇਹਦੇ ਨਾਲ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਸੰਗਤ ਵਿੱਚ ਜਾ ਕੇ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ ਤੇ ਭਰਾਵੋ ਇਹਨੂੰ ਵੀ ਪੀਓ। ਇਹਦਾ ਮਤਲਬ ਇਹ ਹੈ ਸਾਧ ਸੰਗਤ ਵਿੱਚ ਜਾ ਕੇ ਜੋ ਕੀਰਤਨ ਹੋ ਰਿਹਾ ਹੈ, ਬਾਣੀ ਦਾ ਪ੍ਰਚਾਰ, ਬਾਣੀ ਦੀ ਵਿਚਾਰ ਹੋ ਰਹੀ ਹੈ, ਇਹ ਮਾਨੋ ਅੰਮ੍ਰਿਤ ਦੀ ਵਰਖਾ ਹੈ। ਚਿਮਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੁਸੀਂ ਸਾਧ ਸੰਗਤ ਵਿੱਚ ਜਾ ਕੇ ਜਿਹੜਾ ਨਾਮ ਬਾਣੀ ਦਾ ਅੰਮ੍ਰਿਤ ਰਸ ਹੈ ਇਹਨੂੰ ਵੀ ਪਾਈ ਪੀਓ।
ਸਿਮਰ ਸਿਮਰ ਸਭ ਤਪਤ ਬੁਝਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿਮਰਨ ਵੀ ਕਰੋ, ਕਿਉਂਕਿ ਅਸਾਂ ਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਆਪਣੀ ਸਾਰੀ ਮਨ ਦੀ ਤਪਸ਼ ਬੁਝਾ ਲਈ ਹੈ, ਜਿਹੜੀ ਮਨ ਦੇ ਅੰਦਰ ਉਹ ਮਹਾਨ ਈਰਖਾ ਦੀ, ਹਉਮੈ ਦੀ, ਪਾਪਾਂ ਦੀ ਤਪਸ਼ ਸੀ, ਉਹ ਅਸੀਂ ਸਿਮਰਨ ਕਰਕੇ ਬੁਝਾ ਲਈ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਤਾਜ ਅਭਿਮਾਨ ਜਨਮ ਮਰਨ ਨਿਵਾਰੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਦੱਸਦੇ ਨੇ ਵੀ ਸਾਧ ਸੰਗਤ ਵਿੱਚ ਜਾ ਕੇ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ, ਬਈ ਮੈਂ ਬਹੁਤਾ ਅਮੀਰ ਹਾਂ ਜਾਂ ਮੈਂ ਬਹੁਤਾ ਵਿਦਵਾਨ ਹਾਂ ਜਾਂ ਮੇਰੇ ਕੋਲ ਕੋਈ ਬਹੁਤ ਉੱਚੀ ਪਦਵੀ ਹੈ, ਮੇਰਾ ਬਿਜ਼ਨਸ ਬਹੁਤ ਵੱਡਾ ਹੈ। ਇਹ ਤਜ ਅਵਮਾਨ, ਹਰ ਕਿਸਮ ਦਾ ਹੰਕਾਰ ਛੱਡ ਕੇ ਅਤੇ ਗੁਰੂ ਦੇ ਚਰਨਾਂ ਦੇ ਵਿੱਚ, ਸਾਧ ਸੰਗਤ ਦੇ ਚਰਨਾਂ ਵਿੱਚ ਹਮੇਸ਼ਾ ਲਈ ਸੇਵਾ ਕਰੋ ਅਤੇ ਜਨਮ ਮਰਨ ਨਿਵਾਰੋ। ਇਸ ਢੰਗ ਦੇ ਨਾਲ ਆਪਣਾ ਜਨਮ ਵੀ ਅਤੇ ਮਰਨ ਵੀ ਮੇਟ ਲਵੋ।
ਹਰ ਕੇ ਦਾਸ ਕੇ ਚਰਨ ਨਮਸਕਾਰ।
ਅਤੇ ਭਾਈ ਸਾਧ ਸੰਗਤ ਵਿੱਚ ਜਾ ਕੇ ਜੇ ਕੋਈ ਵਾਹਿਗੁਰੂ ਦਾ ਦਾਸ, ਕੋਈ ਗੁਰਸਿੱਖ ਮਾਈ ਭਾਈ ਨਾਮ ਜਪਣ ਵਾਲਾ ਮਿਲ ਜਾਵੇ, ਬਈ ਉਹਦੇ ਚਰਨਾਂ 'ਤੇ ਨਮਸਕਾਰ ਕਰੋ, ਕਿਉਂਕਿ ਇਹਦੇ ਨਾਲ ਵੀ ਸਾਡੇ ਪਾਪ ਲੈਂਦੇ ਨੇ, ਇਹਦੇ ਨਾਲ ਵੀ ਸਾਡੇ ਪੁੰਨ ਵੱਧਦੇ ਨੇ। ਜੇ ਕੋਈ ਪਰਮੇਸ਼ਰ ਦਾ ਪਿਆਰਾ ਨਾਮ ਜਪਣ ਵਾਲਾ ਕੋਈ ਵੀ ਗੁਰਸਿੱਖ ਮਾਈ ਭਾਈ ਸੰਗਤ ਵਿੱਚ ਮਿਲ ਜਾਵੇ ਔਰ ਉਹਦੇ ਚਰਨਾਂ 'ਤੇ ਨਮਸਕਾਰ ਕਰੋ, ਉਹਨੂੰ ਫਤਿਹ ਅਰਜ਼ ਕਰੋ, ਉਹਨੂੰ ਸਤਿ ਸ੍ਰੀ ਅਕਾਲ ਬੁਲਾਓ।
ਸਾਸ ਸਾਸ ਪ੍ਰਭ ਮਨ ਹੈ ਸਮਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਵਾਸ ਸਵਾਸ ਅੰਦਰ ਉਸ ਪ੍ਰਭ ਨੂੰ ਆਪਣੇ ਮਨ ਦੇ ਵਿੱਚ ਸੰਭਾਲਣਾ ਕਰੋ।
ਧਨ ਸੰਚਹੋ ਜੋ ਚਾਲੈ ਨਾਲੇ।
ਤੇ ਭਾਈ ਉਹ ਧਨ ਇਕੱਤਰ ਕਰੋ ਜੋ ਤੁਹਾਡੇ ਨਾਲ ਅੱਗੇ ਜਾਣ ਵਾਲਾ ਹੈ। ਉਹ ਧਨ ਕਿਹੜਾ ਹੈ? ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜਹਿ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿੱਥੇ ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ, ਉੱਥੇ ਵਾਹਿਗੁਰੂ ਦਾ ਨਾਮ ਸਾਡੇ ਨਾਲ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਤੁਸੀਂ ਉਸ ਤਾਂ ਨੂੰ ਇਕੱਤਰ ਕਰੋ ਜੋ ਤੁਹਾਡੇ ਨਾਲ ਜਾਣ ਵਾਲਾ ਹੈ।
ਜਿਸ ਹੈ ਪ੍ਰਾਪਤ ਜਿਸ ਮਸਤਕ ਭਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸੇ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਵੀ ਜਿਸ ਦੇ ਮੱਥੇ ਤੇ ਚੰਗਾ ਭਾਗ ਜਾਗ ਪੈਂਦਾ ਹੈ।
ਕਹੁ ਨਾਨਕ ਤਾ ਕੀ ਚਰਣੀ ਲਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਗਿਆ ਉਸ ਨਾਮ ਜਪਣ ਵਾਲੇ ਗੁਰਮੁਖ ਦੇ ਹਮੇਸ਼ਾ ਲਈ ਚਰਣੀ ਲੱਗੋ, ਭਾਵ ਉਹਨੂੰ ਨਮਸਕਾਰ ਕਰੋ, ਉਹਦਾ ਸਤਿਕਾਰ ਕਰੋ, ਉਹਦੀ ਸੇਵਾ ਕਰੋ, ਉਹਦੀਆਂ ਖੁਸ਼ੀਆਂ ਲਵੋ।
ਗੌੜੀ ਮਹੱਲਾ ਪੰਜਵਾਂ। ਸੂਕੇ ਹਰੇ ਕੀਏ ਖਿਨ ਮਾਹੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਣ ਅੱਗੇ ਹੋਰ ਸ਼ਬਦ ਆ ਰਿਹਾ ਹੈ। ਇਹ ਸ਼ਬਦ ਦਾ ਸੰਬੰਧ ਰੱਖਿਆ ਦੇ ਨਾਲ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਈ ਵਾਰੀ ਕਈ ਬੱਚਿਆਂ ਨੂੰ ਸੋਕੇ ਦੀ ਬਿਮਾਰੀ ਲੱਗ ਜਾਂਦੀ ਹੈ, ਉਹਨੇ ਉਹਦੇ ਨਾਲ ਸਰੀਰ ਦੇ ਅੰਗ ਸੁੱਕਣ ਲੱਗ ਜਾਂਦੇ ਨੇ, ਅਤੇ ਕੋਈ ਇਹੋ ਜਿਹਾ ਫਾਰਮੂਲਾ ਦੱਸੋ ਜਿਹਦੇ ਨਾਲ ਉਹ ਸੁੱਕੇ ਬੱਚੇ ਵੀ ਹਰੇ ਹੋ ਜਾਣ ਔਰ ਉਹਨਾਂ ਦਾ ਸਰੀਰ ਉਹਨਾਂ ਦੇ ਅੰਗ ਪ੍ਰਤੰਗ ਸਾਰੇ ਸਹੀ ਸਲਾਮਤ ਹੋ ਜਾਣ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਇੱਕ ਸ਼ਰਧਾ ਪੂਰਕ ਨਾਮ ਕਰਕੇ ਗ੍ਰੰਥ ਬਣਿਆ ਹੋਇਆ, ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦਾਂ ਦੀ ਚੋਣ ਕੀਤੀ ਹੋਈ ਹੈ ਬਈ ਤੁਸੀਂ ਕਿਸੇ ਖਾਸ ਮਕਸਦ ਨੂੰ ਲੈ ਕੇ ਜਦੋਂ ਉਹਨਾਂ ਸ਼ਬਦਾਂ ਦਾ ਪਾਠ ਕਰੋਗੇ ਉਹਦੇ ਨਾਲ ਤੁਹਾਨੂੰ ਕੁਝ ਨਾ ਕੁਝ ਰਾਹਤ ਮਿਲੇਗੀ, ਕੁਝ ਨਾ ਕੁਝ ਤੁਹਾਨੂੰ ਜ਼ਰੂਰ ਉਸਦਾ ਲਾਭ ਪਹੁੰਚੇਗਾ, ਕਿਉਂਕਿ ਸਤਿਗੁਰੂ ਦੀ ਬਾਣੀ ਅੰਮ੍ਰਿਤ ਰੂਪ ਹੈ। ਜਦੋਂ ਅਸੀਂ ਬਾਣੀ ਦੀ ਓਟ ਲੈਂਦੇ ਹਾਂ ਉਹਦੇ ਨਾਲ ਸਾਨੂੰ ਬਹੁਤ ਭਾਰੀ ਲਾਭ ਪ੍ਰਾਪਤ ਹੁੰਦਾ ਹੈ। ਇੱਕ ਕਿਸੇ ਗੁਰਮੁਖ ਪਿਆਰੇ ਨੇ ਛੋਟੀ ਜਿਹੀ ਘਟਨਾ ਲਿਖੀ ਹੈ। ਕੋਈ ਮਹਾਂਪੁਰਖ ਸਨ, ਕੋਈ ਗੁਰਮੁਖ ਪਿਆਰੇ ਸਨ, ਉਹਨਾਂ ਨੇ ਸ਼ਬਦ ਦਾ ਅਭਿਆਸ ਕੀਤਾ। ਇਹ ਸ਼ਬਦ ਦੇ ਅਭਿਆਸ ਦੇ ਨਾਲ ਜੇ ਕੋਈ ਸੋਕੇ ਦੀ ਬਿਮਾਰੀ ਵਾਲਾ ਬੱਚਾ ਉਹਨਾਂ ਕੋਲ ਆ ਜਾਂਦਾ, ਉਹ ਸ਼ਬਦ ਦਾ ਪਾਠ ਕਰਕੇ ਪਾਣੀ ਦਾ ਛੱਟਾ ਮਾਰਦੇ ਅਤੇ ਉਹਨੂੰ ਠੀਕ ਕਰ ਦਿੰਦੇ ਸਨ। ਕਾਫੀ ਦੇਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਫਿਰ ਉਹਨਾਂ ਨੂੰ ਅੰਦਰੋਂ ਆਵਾਜ਼ ਆਈ, ਉਹ ਕਹਿਣ ਅੰਦਰੋਂ ਆਵਾਜ਼ ਆਈ ਅਤੇ ਉਸ ਆਵਾਜ਼ ਦੇ ਵਿੱਚੋਂ ਉਹਨਾਂ ਨੇ ਸੁਣਾਈ ਦਿੱਤਾ ਵੀ ਐਸਾ ਕਰਨਾ ਉਚਿਤ ਨਹੀਂ ਹੈ, ਕਿਉਂਕਿ ਵਾਹਿਗੁਰੂ ਦੇ ਪਾਣੇ ਵਿੱਚ ਦਖਲ ਅੰਦਾਜ਼ੀ ਹੈ। ਇਸ ਲਈ ਗੁਰਮੁਖ ਨੂੰ ਤਾਂ ਵਾਹਿਗੁਰੂ ਦੇ ਪਾਣੇ ਵਿੱਚ ਹੀ ਪ੍ਰਸੰਨ ਰਹਿਣਾ ਚਾਹੀਦਾ। ਚਲੋ ਫਿਰ ਉਹਨਾਂ ਨੇ ਇਹ ਕੰਮ ਛੱਡ ਵੀ ਦਿੱਤਾ। ਸਹੀ ਤਰੀਕਾ ਇਹ ਹੈ ਜੇ ਕੋਈ ਦੁਖੀ ਬਿਮਾਰ ਆਦਮੀ ਤੁਹਾਡੇ ਕੋਲ ਆਉਂਦਾ ਵੀ ਹੈ ਤੁਸੀਂ ਉਹਨੂੰ ਬਾਣੀ ਦੇ ਲੜ ਲਾ ਦਿਓ, ਤੁਸੀਂ ਉਹਨੂੰ ਗੁਰੂ ਦੇ ਲੜ ਲਾ ਦਿਓ ਅਤੇ ਫਿਰ ਉਹ ਜਿਵੇਂ ਜਿਵੇਂ ਅੱਗੇ ਕਮਾਈ ਕਰੇਗਾ ਅਤੇ ਫਿਰ ਉਹ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਅਤੇ ਜੇ ਹੁਣ ਤੁਸੀਂ ਆਪਣੀ ਕਮਾਈ ਵਿੱਚੋਂ ਦੇਣ ਲੱਗ ਜਾਵੋਗੇ ਤਾਂ ਫਿਰ ਤੁਹਾਡੀ ਘੱਟ ਜਾਵੇਗੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਐਸੇ ਬੇਅੰਤ ਸ਼ਬਦ ਨੇ। ਲਓ ਸੰਗਤਾਂ, ਇਹਦੇ ਵਿੱਚ ਹੈ ਤੇ ਗੁਰੂ ਦੀ ਮਹਿਮਾ। ਕਾਟੇ ਕਸ਼ਟ ਪੂਰੇ ਗੁਰਦੇਵ, ਸੇਵੋ ਕੋ ਦੀਨੀ ਆਪਣੀ ਸੇਵ। ਇਹ ਰਹਾਉ ਦੀਆਂ ਪੰਕਤੀਆਂ ਨੇ ਵੀ ਸਾਡੇ ਤਾਂ ਸਾਰੇ ਕਸ਼ਟ, ਸਾਰੇ ਤਾਂ ਸਾਰੇ ਦੁੱਖ ਪੂਰੇ ਗੁਰਦੇਵ ਜੀ ਨੇ ਕੱਟ ਦਿੱਤੇ ਹਨ ਅਤੇ ਆਪਣੇ ਸੇਵਕ ਨੂੰ ਸਤਿਗੁਰੂ ਨੇ ਆਪ ਇਹ ਸੇਵਾ ਦੀ ਦਾਤ ਬਖਸ਼ੀ ਹੈ। ਮੇਰੇ ਸਾਰੇ ਕਸ਼ਟ ਕੱਟ ਦਿੱਤੇ ਨੇ ਸਤਿਗੁਰੂ ਜੀ ਨੇ ਅਤੇ ਸੇਵਾ ਦਾ ਸੁਭਾਗ ਪ੍ਰਦਾਨ ਕੀਤਾ ਹੈ। ਲਾਉਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਸੂਕੇ ਹਰੇ ਕੀਏ ਖਿਨ ਮਾਹੇ।
ਲੋ ਜਿਹੜੇ ਵੀ ਗੁਰਸਿੱਖ ਮਾਈ ਭਾਈ ਸੋਕੇ ਦੇ ਰੋਗ ਵਾਲੇ ਸਤਿਗੁਰੂ ਦੇ ਪਾਸ ਗਏ ਤੇ ਗੁਰੂ ਮਹਾਰਾਜ ਨੇ ਖਿਨ ਦੇ ਵਿੱਚ ਵੀ ਹਰੇ ਭਰੇ ਕਰ ਦਿੱਤੇ, ਭਾਵ ਐਨ ਸਹੀ ਸਲਾਮਤ ਠੀਕ ਕਰ ਦਿੱਤੇ।
ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ,
ਕਿਉਂਕਿ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਦ੍ਰਿਸ਼ਟੀ ਸਿੰਜ ਕੇ ਅਤੇ ਗੁਰੂ ਮਹਾਰਾਜ ਨੇ ਜਿਹੜੇ ਸੁੱਕੇ ਸਨ ਉਹਨਾਂ ਨੂੰ ਤਾਂ ਹਰੇ ਕਰਨਾ ਹੀ ਸੀ, ਪਰ ਅੰਮ੍ਰਿਤਮਈ ਦ੍ਰਿਸ਼ਟੀ ਸੰਚ ਕੇ ਅਤੇ ਜਿਹੜੇ ਮੁਰਦੇ ਵੀ ਗੁਰੂ ਮਹਾਰਾਜ ਨੇ ਜੀਵਾਲ ਦਿੱਤੇ, ਕਿਉਂਕਿ ਸਤਿਗੁਰੂ ਵਿੱਚ ਇਹ ਸ਼ਕਤੀ ਹੈ। ਸਤਿਗੁਰ ਮੇਰਾ ਸਰਵ ਪ੍ਰਤਪਾਲ ਹੈ, ਸਤਿਗੁਰ ਮੇਰਾ ਮਾਰ ਜੀਵਾਲ ਹੈ, ਸਤਿਗੁਰੂ ਤੇ ਮੁਰਦਿਆਂ ਨੂੰ ਵੀ ਜਿੰਦਾ ਕਰ ਸਕਦੇ ਨੇ, ਗੁਰੂ ਦੀ ਮਹਿਮਾ ਹੈ।
ਕਾਟੇ ਕਸ਼ਟ ਪੂਰੇ ਗੁਰਦੇਵ, ਸੇਵ ਕੋ ਦੀਨੀ ਆਪਣੀ ਸੇਵ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੀ ਗੁਰਦੇਵ ਨੇ ਕਿਰਪਾ ਕੀਤੀ, ਉਸ ਗੁਰੂ ਦੀ ਕਿਰਪਾ ਨਾਲ ਸਾਡੇ ਤਾਂ ਸਾਰੇ ਕਸ਼ਟ ਕੱਟੇ ਗਏ ਹਨ, ਤੇ ਉਹ ਸਤਿਗੁਰੂ ਨੇ ਸੇਵਕ ਨੂੰ ਹੁਣ ਸੇਵਾ ਆਪਣੀ ਬਖਸ਼ੀ ਹੈ। ਦਾਸ ਹੁਣ ਸਤਿਗੁਰੂ ਦੀ ਸੇਵਾ ਕਰ ਰਿਹਾ ਹੈ।
ਮਿਟ ਗਈ ਚਿੰਤਾ ਪੁੰਨੀ ਮਨ ਆਸਾ,
ਰਹਾਓ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਹੁਣ ਸਾਡੀ ਚਿੰਤਾ ਮਿਟ ਗਈ ਹੈ ਤੇ ਮਨ ਦੀ ਆਸਾ ਵੀ ਪੁੰਨੀ ਦਾ ਅਰਥ ਪੂਰਨ ਹੋ ਗਈ ਹੈ।
ਕਰੀ ਦਇਆ ਸਤਿਗੁਰ ਗੁਣ ਤਾਸਾ,
ਕਿਉਂਕਿ ਗੁਣਾਂ ਦੇ ਤਾਸਾ ਖਜ਼ਾਨੇ ਸਤਿਗੁਰੂ ਨੇ ਸਾਡੇ ਤੇ ਦਇਆ ਕੀਤੀ ਹੈ, ਵੀ ਸਤਿਗੁਰੂ ਦੀ ਮਿਹਰ ਨਾਲ ਹੀ ਸਾਰੀ ਚਿੰਤਾ ਮਿਟ ਗਈ ਹੈ ਤੇ ਮਨ ਦੀ ਆਸਾ ਪੂਰੀ ਹੋ ਗਈ ਹੈ।
ਦੁੱਖ ਨਾਠੇ ਸੁਖ ਆਏ ਸਮਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਨਾਲ ਸਾਰੇ ਦੁੱਖ ਨਾਠੇ ਦਾ ਅਰਥ ਹੈ ਨਸ ਗਏ ਨੇ, ਤੇ ਸੁਖ ਆਏ ਸਮਾਏ, ਸੁਖ ਆ ਕੇ ਸਮਾਏ ਦਾ ਅਰਥ ਹੈ ਵਸ ਗਏ ਹਨ।
ਢੀਲ ਨਾ ਪਰੀ ਜਾ ਗੁਰ ਫਰਮਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਗੁਰੂ ਨੇ ਫਰਮਾਏ ਦਾ ਅਰਥ ਹੈ ਆਗਿਆ ਕਰ ਦਿੱਤੀ, ਜਦੋਂ ਗੁਰੂ ਨੇ ਬਚਨ ਕਰ ਦਿੱਤਾ, ਜਦੋਂ ਗੁਰੂ ਨੇ ਹੁਕਮ ਕਰ ਦਿੱਤਾ ਤਾਂ ਉਸ ਵੇਲੇ ਸਾਰੇ ਦੁੱਖ ਚਲੇ ਗਏ ਤੇ ਸੁਖ ਆ ਕੇ ਵਸ ਗਏ। ਢੀਲ ਨਾ ਪਰੀ, ਇਸ ਕੰਮ ਦੇ ਲਈ ਕੋਈ ਢਿੱਲ ਨਾ ਪਈ, ਭਾਵ ਕੋਈ ਦੇਰ ਨਾ ਹੋ ਸਕੀ, ਜਦੋਂ ਗੁਰੂ ਦਾ ਹੁਕਮ ਹੋਇਆ ਉਸੇ ਵੇਲੇ ਸਾਰੇ ਦੁੱਖ ਚਲੇ ਗਏ, ਸੁਖ ਆ ਕੇ ਟਿਕ ਗਏ।
ਇਛ ਪੁੰਨੀ ਪੂਰੇ ਗੁਰ ਮਿਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਨੂੰ ਤਾਂ ਪੂਰੇ ਗੁਰੂ ਮਿਲੇ, ਜਿਸ ਦਾ ਸਦਕਾ ਸਾਡੀ ਹਰ ਇੱਛਾ ਪੂਰਨ ਹੋ ਗਈ ਹੈ।
ਨਾਨਕ ਤੇ ਜਨ ਸੁਫਲ ਫਲੇ,
ਜਿਨ੍ਹਾਂ ਨੂੰ ਪੂਰੇ ਗੁਰੂ ਮਿਲ ਗਏ ਹਜ਼ੂਰ ਕਹਿੰਦੇ ਨੇ ਉਹ ਜਨ ਗੁਰਮੁਖ ਪਿਆਰੇ ਸੁਫਲ ਫਲੇ, ਉਹ ਸ੍ਰੇਸ਼ਟ ਫਲਾਂ ਦੇ ਨਾਲ ਫਲੀ ਪੂਤ ਹੋ ਗਏ ਨੇ, ਭਾਵ ਉਹਨਾਂ ਨੂੰ ਹੋਰ ਵੀ ਜਿਹੜੇ ਸ੍ਰੇਸ਼ਟ ਗੁਣ ਸਨ ਧਰਮ ਅਰਥ ਕਾਮ ਤੇ ਮੋਕਸ਼ ਵਰਗੇ ਸਾਰੇ ਪਦਾਰਥ ਮਿਲ ਗਏ।
ਗੌੜੀ ਮਹੱਲਾ ਪੰਜਵਾਂ, ਤਾਪ ਗਏ ਪਾਈ ਪ੍ਰਭ ਸ਼ਾਂਤ।
ਲਓ ਹੁਣ ਇਹ ਜਿਹੜਾ ਅਗਲਾ ਸ਼ਬਦ ਹੈ, ਕਿਸੇ ਸਮੇਂ ਬੁਖਾਰ ਚੜਿਆ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੋਈ ਤੇ ਸਤਿਗੁਰੂ ਨੇ ਕਿਰਪਾ ਕੀਤੀ, ਅਰਦਾਸ ਦਾ ਫਲ ਇਹ ਹੋਇਆ ਵੀ ਸਿਮਰਨ ਦੁਆਰਾ ਵਾਹਿਗੁਰੂ ਦੀ ਕਿਰਪਾ ਦੁਆਰਾ ਉਹ ਤਾਪ ਬੁਖਾਰ ਲੈ ਗਿਆ। ਰਹਾਉ ਦੀਆਂ ਪੰਕਤੀਆਂ ਨੇ ਪ੍ਰਭ ਕਿਰਪਾ ਤੇ ਪਏ ਸੁਹੇਲੇ, ਜਨਮ ਜਨਮ ਕੇ ਵਿਛੜੇ ਮੇਲੇ। ਰਹਾਉ ਹਜ਼ੂਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਸੁਹੇਲੇ ਸੁਖੀ ਹੋ ਗਏ ਹਾਂ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਨਮ ਜਨਮ ਕੇ ਵਿਛੜੇ ਮੇਲੇ, ਅਸੀਂ ਜਨਮਾਂ ਜਨਮਾਂ ਦੇ ਵਿਛੜੇ ਹੋਏ ਸਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਤੇ ਮੇਲੇ, ਉਸਨੇ ਸਾਨੂੰ ਆਪਣੇ ਨਾਲ ਮੇਲਿਆ ਹੈ। ਲਓ ਹੁਣ ਉਸੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਰ ਕੀ ਲਾਭ ਹੋਏ ਨੇ ਉਹਨਾਂ ਦੇ ਬਾਰੇ ਦੱਸਦੇ ਹਨ।
ਤਾਪ ਗਏ ਪਾਈ ਪ੍ਰਭ ਸ਼ਾਂਤ,
ਹੁਣ ਤਾਪ ਗਏ ਜਿਹੜੇ ਤਾਪ ਚਲੇ ਗਏ ਨੇ, ਆਦਿ ਵਿਆਧੀ ਉਪਾਧੀ ਤਿੰਨ ਕਿਸਮ ਦੇ ਤਾਪ ਮੰਨੇ ਨੇ, ਆਦਿ ਮਨ ਦੇ ਤਾਪ ਨੇ, ਵਿਆਧੀ ਸਰੀਰ ਦੇ ਤਾਪ ਨੇ, ਤੇ ਉਪਾਧੀ ਜਿਹੜੇ ਲੜਾਈ ਝਗੜਿਆਂ ਤੋਂ ਮਨ ਦੇ ਵਿੱਚ ਉਹ ਤਾਪ ਪੈਦਾ ਹੁੰਦੇ ਨੇ। ਲਓ ਹਜ਼ੂਰ ਕਹਿੰਦੇ ਨੇ ਸਾਡੇ ਸਾਰੇ ਤਾਪ ਚਲੇ ਗਏ ਨੇ, ਪਾਈ ਪ੍ਰਭ ਸ਼ਾਂਤ ਵਾਹਿਗੁਰੂ ਨੇ ਠੰਡ ਪਾ ਦਿੱਤੀ ਹੈ।
ਸੀਤਲ ਭਏ ਕੀਨੀ ਪ੍ਰਭ ਦਾਤ,
ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਦਾਤ ਬਖਸ਼ੀ ਹੈ ਜਿਸ ਦਾ ਸਦਕਾ ਸੀਤਲ ਪਏ, ਹੁਣ ਅਸੀਂ ਠੰਡੇ ਠਾਰ ਹੋ ਗਏ ਹਾਂ। ਜਦੋਂ ਕਿਸੇ ਆਦਮੀ ਨੂੰ ਬੁਖਾਰ ਚੜਿਆ ਹੋਵੇ ਤੇ ਸਰੀਰ ਵੀ ਗਰਮ ਹੋ ਜਾਂਦਾ ਹੈ, ਸੇਕ ਮਾਰਦਾ ਹੈ, ਤੇ ਜਦੋਂ ਬੁਖਾਰ ਲੈ ਜਾਵੇ ਤੇ ਸਰੀਰ ਵੀ ਠੰਡਾ ਹੋ ਜਾਂਦਾ ਤੇ ਮਨ ਵੀ ਠੰਡਾ ਹੋ ਜਾਂਦਾ ਹੈ।
ਪ੍ਰਭ ਕਿਰਪਾ ਤੇ ਭਏ ਸੁਹੇਲੇ, ਜਨਮ ਜਨਮ ਕੇ ਵਿਛੜੇ ਮੇਲੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਸੁਹੇਲੇ ਸੁਖੀ ਹੋਏ ਹਾਂ ਤੇ ਜਨਮਾਂ ਜਨਮਾਂ ਦੇ ਵਿਛੜਿਆਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਹੈ।
ਸਿਮਰਤ ਸਿਮਰਤ ਪ੍ਰਭ ਕਾ ਨਾਮ,
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਸਿਮਰਨ ਦਾ ਲਾਭ ਦੱਸਦੇ ਹਨ। ਗੁਰਮੁਖੋ ਵਾਹਿਗੁਰੂ ਦਾ ਨਾਮ ਸਿਮਰਦਿਆਂ ਸਿਮਰਦਿਆਂ, ਭਾਵ ਬਾਰ ਬਾਰ ਵਾਹਿਗੁਰੂ ਦਾ ਨਾਮ ਚੇਤੇ ਕਰਦਿਆਂ ਹੋਇਆਂ,
ਸਗਲ ਰੋਗ ਕਾ ਬਿਨਸਿਆ ਥਾ,
ਜਿੰਨੇ ਵੀ ਰੋਗ ਸਨ, ਚਾਹੇ ਉਹ ਤਨ ਦੇ ਰੋਗ ਸਨ, ਚਾਹੇ ਮਨ ਦੇ ਰੋਗ ਸਨ, ਚਾਹੇ ਹੋਰ ਰੋਗ ਸਨ, ਸਾਰੇ ਰੋਗਾਂ ਦਾ ਥਾਂ ਦਾ ਅਰਥ ਹੈ ਜਿਹੜਾ ਟਿਕਾਣਾ ਸੀ, ਸਾਰੇ ਰੋਗਾਂ ਦਾ ਡੇਰਾ ਸੀ, ਉਹ ਨਾਸ਼ ਹੋ ਗਿਆ ਹੈ।
ਸਹਿਜ ਸੁਭਾਏ ਬੋਲੇ ਹਰ ਬਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜਗਿਆਸੂ ਹੈ ਹੁਣ ਸਹਿਜ ਸੁਭਾਏ ਸ਼ਾਂਤ ਸੁਭਾਵ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਬੋਲ ਰਿਹਾ ਹੈ। ਅਥਵਾ ਦੂਜਾ ਅਰਥ ਇਹਦਾ ਇਉਂ ਵੀ ਕੀਤਾ ਹੈ ਵੀ ਜਿਹੜੀ ਵਾਹਿਗੁਰੂ ਦੀ ਬਾਣੀ ਹੈ ਇਹ ਤੁਰਕੀ ਬਾਣੀ ਹੈ, ਸੁਤੇ ਸਿੱਧ ਹੀ ਬੋਲੇ ਦਾ ਅਰਥ ਸਾਨੂੰ ਉਪਦੇਸ਼ ਦੇ ਰਹੀ ਹੈ।
ਆਠ ਪਹਿਰ ਪ੍ਰਭ ਸਿਮਰਹੋ ਪ੍ਰਾਣੀ।
ਬਾਣੀ ਕੀ ਕਹਿੰਦੀ ਹੈ ਵੀ ਇਹ ਪ੍ਰਾਣਾ ਤਾਰੀ ਜੀਵੋ, ਅੱਠੇ ਪਹਿਰ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਬਾਰੰਬਾਰ ਬਾਰ ਪ੍ਰਭ ਜਪੀਐ ਵੀ ਅੰਮ੍ਰਿਤ ਤਿਹੋ ਮਨ ਤਨ ਤ੍ਰਪੀਐ, ਇਹ ਸਤਿਗੁਰੂ ਦੀ ਬਾਣੀ ਉਪਦੇਸ਼ ਦਿੰਦੀ ਹੈ।
ਦੁੱਖ ਦਰਦ ਜਮ ਨੇੜ ਨਾ ਆਵੇ।
ਲੋ ਸਤਿਗੁਰੂ ਦੀ ਬਾਣੀ ਸਾਨੂੰ ਇਹ ਵੀ ਕਹਿੰਦੀ ਹੈ, ਕਹੋ ਨਾਨਕ ਜੋ ਹਰ ਗੁਣ ਗਾਵੇ। ਅਨਵੇਂ ਕਰਕੇ ਅਰਥ ਲੱਗੇਗਾ ਵੀ ਜੋ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਉਹਦੇ ਨੇੜੇ ਦੁੱਖ ਦਰਦ ਨਹੀਂ ਆ ਸਕਦਾ। ਇੱਥੋਂ ਤੱਕ ਹਜ਼ੂਰ ਕਹਿੰਦੇ ਜਮ ਨੇੜ ਨਾ ਆਵੇ, ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦਾ ਜੋ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਭਾਵ ਰੱਬੀ ਬਾਣੀ ਦਾ ਕੀਰਤਨ ਕਰਦਾ ਹੈ।
ਗੌੜੀ ਮਹੱਲਾ ਪੰਜਵਾਂ, ਭਲੇ ਦਿਨ ਭਲੇ ਸੰਯੋਗ।
ਸਾਰਿਆਂ ਤੋਂ ਚੰਗਾ ਸਮਾਂ ਕਿਹੜਾ ਹੈ? ਕਿਉਂਕਿ ਅਸੀਂ ਆਮ ਇਹ ਵਿਚਾਰ ਕਰਦੇ ਹਾਂ ਕੋਈ ਵੀ ਕਾਰਜ ਕਰਨਾ ਹੋਵੇ ਤੇ ਆਪਾਂ ਇਸ ਵਹਿਮ ਦੇ ਵਿੱਚ ਪੈ ਜਾਂਦੇ ਹਾਂ ਵੀ ਕਿਹੜੇ ਸਮੇਂ ਇਹ ਕਾਰਜ ਆਪਾਂ ਕਰੀਏ, ਕਿਉਂਕਿ ਸਾਡੇ ਮਨ ਦੇ ਵਿੱਚ ਇਹ ਇੱਕ ਵਹਿਮ ਹੁੰਦਾ ਹੈ ਵੀ ਕੋਈ ਸਮਾਂ ਚੰਗਾ ਵੀ ਹੁੰਦਾ ਹੈ ਕੋਈ ਮਾੜਾ ਵੀ ਹੁੰਦਾ ਹੈ। ਇਸ ਲਈ ਸਾਨੂੰ ਸੋਚ ਵਿਚਾਰ ਕੇ ਹੀ ਕੰਮ ਕਰਨਾ ਚਾਹੀਦਾ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਉਹ ਬੇਲਾ ਕਹੋ ਹੋਂ ਬਲ ਜਾਓ, ਜਿਤ ਮੇਰਾ ਮਨ ਜਪੈ ਹਰ ਨਾਓ ਰਹਾਓ। ਉਹ ਵੇਲਾ ਸਮੇਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਉਹ ਸਮੇਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜਿਤ ਮੇਰਾ ਮਨ ਜਪੈ ਹਰ ਨਾਓ। ਜਿਸ ਸਮੇਂ ਭਾਈ ਇਹ ਮੇਰਾ ਮਨ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਭਾਵ ਉਹ ਸਮਾਂ ਸਫਲ ਹੈ ਜਿਸ ਵੇਲੇ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ। ਹੋਰ ਕਿਸੇ ਗੱਲ ਦੀ ਵਿਚਾਰ ਕਰਨ ਦੀ ਲੋੜ ਨਹੀਂ, ਕਿਉਂਕਿ ਸਤਿਗੁਰੂ ਦੀ ਬਾਣੀ ਵਹਿਮਾਂ ਭਰਮਾਂ ਨੂੰ ਦੂਰ ਕਰਦੀ ਹੈ। ਸਤਿਗੁਰੂ ਦਾ ਹੁਕਮ ਹੈ, ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਆਹ ਜਿਹੜੇ ਦੁਨੀਆਂ ਦੇ ਸਗਨ ਅਤੇ ਅਪਸਗਨ ਮਾੜੇ ਸਗਨ ਨੇ ਉਹਨਾਂ 'ਤੇ ਪ੍ਰਭਾਵ ਪਾਉਂਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਭੁੱਲਿਆ ਹੁੰਦਾ, ਜਿਹੜੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਂਦੇ ਨੇ, ਅਤੇ ਜਿਹਨੂੰ ਸਤਿਗੁਰੂ 'ਤੇ ਭਰੋਸਾ ਹੈ ਅਤੇ ਜਿਹੜਾ ਹਰ ਵੇਲੇ ਬਾਣੀ ਪੜ੍ਹਦਾ ਸਿਮਰਨ ਕਰਦਾ ਹੈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਤਾਂ ਵਹਿਮਾਂ ਭਰਮਾਂ ਦੀ ਲੋੜ ਹੀ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮੈਂ ਉਸ ਸਮੇਂ ਤੋਂ ਬਲਿਹਾਰ ਜਾਂਦਾ ਹਾਂ ਜਿਸ ਵੇਲੇ ਮੇਰਾ ਮਨ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਭਲੇ ਦਿਨ ਭਲੇ ਸੰਯੋਗ।
ਗੁਰਮੁਖੋ ਦਿਨ ਵੀ ਭਲੇ ਚੰਗੇ ਨੇ ਅਤੇ ਭਲੇ ਸੰਯੋਗ, ਉਹ ਜਿਹੜੇ ਸੰਯੋਗ ਨੇ ਉਹ ਵੀ ਚੰਗੇ ਨੇ, ਉਹ ਦਿਨ ਵੀ ਚੰਗੇ ਨੇ ਅਤੇ ਸੰਯੋਗ ਚਾਰ ਘੜੀਆਂ ਦੇ ਸਮੇਂ ਦੇ ਸਮੇਂ ਨੂੰ ਸੰਯੋਗ ਕਹਿੰਦੇ ਸਨ, ਉਹ ਦਿਨ ਵੀ ਚੰਗੇ ਨੇ ਅਤੇ ਸੰਯੋਗ ਵੀ ਭਲੇ ਹਨ।
ਜਿਤ ਭੇਟੇ ਪਾਰ ਬ੍ਰਹਮ ਨਿਰਯੋਗ।
ਜਿਸ ਸਮੇਂ ਦੇ ਅੰਦਰ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸਾਨੂੰ ਮਿਲੇ ਉਹ ਕੈਸੇ ਨੇ? ਨਿਰਯੋਗ, ਵੀ ਉਹ ਨਿਰਯੋਗ ਦਾ ਅਰਥ ਹੈ ਉਹ ਨਿਰਬੰਧ ਨੇ, ਹਰ ਕਿਸਮ ਦੇ ਪ੍ਰਭਾਵ ਤੋਂ ਮੁਕਤ ਨੇ। ਨਿਰਯੋਗ ਦਾ ਅਰਥ ਹੁੰਦਾ ਹੈ ਵੀ ਜਿਹੜੇ ਨਿਰਲੇਪ ਰਹਿਣ, ਸਭ ਤੋਂ ਅਸੰਗ ਰਹਿਣ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਵਸ ਵੀ ਰਿਹਾ ਹੈ ਅਤੇ ਫਿਰ ਉਹ ਅਸੰਗ ਵੀ ਹੈ। ਇਸ ਲਈ ਉਸ ਅਕਾਲ ਪੁਰਖ ਦੇ ਲਈ ਨਿਰਯੋਗ ਸ਼ਬਦ ਵਰਤਿਆ ਹੈ।